ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖਾਂ ਦੁਆਰਾ ਜੋ ਬਹੁਤ ਬੜਮੁੱਲੀਆਂ ਲਿਖਤਾਂ ਲਿਖੀਆਂ ਗਈਆਂ ਹਨ, ਹੁਕਮ ਦੇ ਵਿਸ਼ੇ 'ਤੇ ਆਪ ਜੀ ਨੇ 9 ਲਿਖਾਂ ਦੀ ਲੜੀ ਲਿਖੀ ਹੈ। 30 ਨੰਬਰ ਲਿਖਤ ਹੈ ਹੁਕਮ ਭਾਗ 6, ਇਹਦੇ ਨਾਲ ਆਪਾਂ ਸਾਂਝ ਕਰਾਂਗੇ ਜੀ। ਸਾਡਾ ਮਨ ਇਲਾਹੀ ਵਿਰਾਸਤ ਨਾਮ ਹੁਕਮ ਤੋਂ ਬੇਖਬਰ ਅਤੇ ਅਣਜਾਣ ਹੈ। ਹਾਂਜੀ, ਸਾਡਾ ਮਨ ਇਲਾਹੀ ਵਿਰਾਸਤ ਨਾਮ ਹੁਕਮ ਤੋਂ ਬੇਖਬਰ ਅਤੇ ਅਣਜਾਣ ਹੈ। ਜਿਸ ਤਰ੍ਹਾਂ ਛੁਪੇ ਹੋਏ ਅਦ੍ਰਿਸ਼ਟ ਕਰੰਟ ਨੂੰ ਲੱਭਣ ਲਈ ਟੈਸਟਰ ਦੀ ਸੂਈ ਦੀ ਨੋਕ ਨਾਲ ਉੱਪਰਲੇ ਰਬੜ ਦੇ ਛੌੜ ਨੂੰ ਬਿੰਨ ਕੇ ਜਿਉਂਦੀ ਤਾਰ ਨੂੰ ਛੂਣਾ ਲਾਜ਼ਮੀ ਹੈ, ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਨਾਮ ਜਾਂ ਹੁਕਮ ਨੂੰ ਬੁੱਝਣ, ਸੀਝਣ, ਪਹਿਚਾਨਣ, ਪ੍ਰਕਾਸ਼ ਕਰਨ, ਪ੍ਰਗਟਾਵਾ ਕਰਨ ਲਈ ਮਨ ਦੀ ਬਾਹਰਮੁਖੀ ਸੁਰਤੀ ਬਿਰਤੀ ਦੀਆਂ ਸੂਖਮ ਸੂਈਆਂ ਨੂੰ ਅੰਦਰ ਵੱਲ ਮੋੜ ਮੋੜ ਕੇ ਧਿਆਨ ਸਹਿਤ ਇਕਾਗਰ ਚਿੱਤ ਦੁਆਰਾ ਸਿਮਰਨ ਕਰਕੇ ਅੰਤਰ ਆਤਮੇ ਜੀਵਰ ਰੋ ਨਾਮ ਹੁਕਮ ਨਾਲ ਪਰਸਣਾ ਛੂਹਣਾ ਲਾਜ਼ਮੀ ਹੈ। ਸਾਹਿਬ ਸਦਾ ਹਜ਼ੂਰ ਹੈ, ਪਰਮੈ ਕੈ ਛੌੜ ਕੱਟ ਕੈ ਅੰਤਰ ਜੋਤ ਤਰੇਉ। ਆਪਣੀ ਇਲਾਹੀ ਵਿਰਾਸਤ ਨੂੰ ਬੁੱਝਣ ਅਤੇ ਪਹਿਚਾਨਣ ਦਾ ਇਹ ਇੱਕੋ ਇੱਕ ਸਾਧਨ ਹੈ। ਜਿਸ ਨਾਲ ਸਾਡੇ ਮਨ ਦੇ ਉਦਾਲੇ ਹਉਮੈ ਦੇ ਛੌੜ ਅੰਧਗਵਾਰ ਹਰੇਰ ਨੂੰ ਚੀਰ ਕੇ ਆਪਣੀ ਜੋਤ ਨਾਮ ਜਾਂ ਹੁਕਮ ਨੂੰ ਛੂਹ ਸਕਦੇ ਹਾਂ। ਸਾਇਰ ਸਪਤ ਭਰੇ ਜਾਂ ਨਿਰਮਲ ਉਲਟੀ ਨਾਵ ਤਰਾਵੈ, ਬਾਹਰ ਜਾਤੋਂ ਠਾਕ ਰਹਾਵੈ, ਗੁਰਮੁਖ ਸਹਿਜ ਸਮਾਵੈ, ਗੁਰਸਾਖੀ ਜੋਤ ਪ੍ਰਗਟ ਹੋਏ। ਪਰੰਪੈ ਬਿਣਸ ਗਏ ਖਿਨ ਭੀਤਰ, ਅੰਧਕਾਰ ਪ੍ਰਗਟੇ ਚਾਨਾਣ, ਸਾਸ ਸਾਸ ਅਰਾਧੈ ਨਾਨਕ, ਸਦਾ ਸਦਾ ਜਾਈਏ ਕੁਰਬਾਨ। ਜਿਵੇਂ ਬੁਝੀ ਹੋਈ ਬੱਤੀ ਦੂਜੀ ਬੱਤੀ ਨੂੰ ਨਹੀਂ ਜਗਾ ਸਕਦੀ, ਇਸੇ ਤਰ੍ਹਾਂ ਮੁਰਦਾ ਤਾਰ ਦੂਜੀ ਤਾਰ ਨੂੰ ਕਰੰਟ ਨਹੀਂ ਦੇ ਸਕਦੀ। ਸਿਰਫ ਜਿਉਂਦੀ ਤਾਰ ਹੀ ਮੁਰਦਾ ਤਾਰ ਨੂੰ ਜੀਵਨ ਰੋਂ ਦੇ ਸਕਦੀ ਹੈ ਅਤੇ ਜਿਉਂਦੀ ਕਰ ਸਕਦੀ। ਇਸੇ ਤਰ੍ਹਾਂ ਨਾਮ ਨਾਲ ਪ੍ਰਕਾਸ਼ਿਤ ਹੋਈਆਂ ਜਗਮਗ ਕਰਦੀਆਂ ਰੂਹਾਂ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀਆਂ ਆਤਮਿਕ ਕਿਰਨਾਂ ਦੀ ਸੰਗਤ ਪਰਸ ਸ਼ੋ ਤੱਕਣੀ ਕਟਾਕ ਗੁਰਪ੍ਰਸਾਦ ਨਾਲ ਸਾਡੇ ਅੰਤਰ ਆਤਮੇ ਸੁੱਤੀ ਹੋਈ ਸੁਰਤੀ ਜਾਗ ਸਕਦੀ ਹੈ ਅਤੇ ਸਾਨੂੰ ਹੁਕਮ ਦੀ ਅਨੁਭਵੀ ਸੋਝੀ ਆ ਸਕਦੀ ਹੈ ਗੁਰਮੁਖ ਪਿਆਰਿਆਂ ਦੇ ਮੇਲ ਨਾਲ। ਪਰ ਇਹ ਨਿਰਾਲੀ ਪਿਰਮ ਖੇਲ ਦਾ ਜਾਦੂ ਕਿਸੇ ਬਿਰਲੇ ਭਾਗਾਂ ਵਾਲੇ ਜਗਿਆਸੂ ਤੇ ਹੀ ਵਰਤਦਾ ਹੈ ਸਾਡਾ ਹੱਥ ਬਿਜਲੀ ਦੀ ਜਿਉਂਦੀ ਤਾਰ ਨੂੰ ਛੂੰਹਦਾ ਹੈ ਤਾਂ ਸਾਨੂੰ ਝਟਕਾ ਵੱਜਦਾ ਹੈ ਅਤੇ ਸਰੀਰ ਵਿੱਚ ਜ਼ਬਰਦਸਤ ਥਰਥਰਾਹਟ ਮਹਿਸੂਸ ਹੁੰਦੀ ਹੈ, ਕਿਉਂਕਿ ਸਰੀਰ ਬਿਜਲੀ ਦੀ ਉਸ ਪ੍ਰਬਲ ਸ਼ਕਤੀ ਨੂੰ ਸਹਾਰ ਨਹੀਂ ਸਕਦਾ ਅਤੇ ਕਈ ਤਰ੍ਹਾਂ ਦੀਆਂ ਅਨੋਖੀਆਂ ਸਰੀਰਕ ਹਰਕਤਾਂ ਕਰਦਾ ਹੈ। ਬਿਜਲੀ ਦੀ ਤੀਖਣ ਸ਼ਕਤੀ ਸਾਡੀ ਅੰਦਰਲੀ ਜੀਵਨ ਰੋ ਜਿਸ ਨਾਲ ਅਸੀਂ ਜਿਉਂਦੇ ਤੁਰੇ ਫਿਰਦੇ ਹਾਂ ਉੱਤੇ ਪ੍ਰਬਲ ਹੋ ਕੇ ਸਾਡੀ ਆਤਮਿਕ ਜੀਵਨ ਰੋ ਵਿੱਚ ਸਮਾ ਜਾਂਦੀ ਹੈ, ਜਿਸ ਕਾਰਨ ਸਾਡੇ ਸਰੀਰ ਦੀ ਮੌਤ ਹੋ ਜਾਂਦੀ ਹੈ। ਇਹ ਅੰਦਰਲੀ ਜੀਵਨ ਰੋ ਅਤੇ ਕੁਦਰਤ ਵਿੱਚੋਂ ਕੱਢੀ ਹੋਈ ਬਾਹਰਲੀ ਬਿਜਲੀ ਦਾ ਆਪਸ ਵਿੱਚ ਮੇਲ ਹੋਣਾ ਅਤੇ ਸਮਾਉਣਾ ਇੱਕ ਗੁਪਤ ਕਰਿਸ਼ਮਾ ਹੈ। ਇਸ ਮੇਲ ਦੇ ਅਦ੍ਰਿਸ਼ਟ ਅੰਦਰਲੇ ਕ੍ਰਿਸ਼ਮੇ ਨੂੰ ਉਹੀ ਜਾਣ ਬੁੱਝ ਸਕਦਾ ਹੈ ਜਿਸ ਨੂੰ ਬਿਜਲੀ ਦੀ ਸ਼ੋਅ ਦਾ ਨਿੱਜੀ ਤਜਰਬਾ ਹੋਇਆ ਹੋਵੇ। ਬਾਕੀ ਤਾਂ ਅਸੀਂ ਅੰਦਾਜ਼ਾ ਜਾਂ ਖਿਆਲੀ ਮਨੋਕਲਪਿਤ ਗਿਆਨ ਹੀ ਘੋਟਦੇ ਹਾਂ। ਜਿਸ ਲਾਗੀ ਪੀਰ ਪ੍ਰਿਮ ਕੀ ਸੋ ਜਾਣੈ ਜਰੀਆ। ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕੇ ਜਾਣੇ ਕੋ ਪੀਰ ਪਰਈਆ। ਐਨ ਇਸੇ ਤਰ੍ਹਾਂ ਸਾਡੇ ਅੰਦਰ ਇਲਾਹੀ ਜੋਤ ਜਾਂ ਜੀਵਨ ਰੋਂ ਜਾਂ ਨਾਮ ਹੁਕਮ ਰਵ ਰਿਹਾ ਭਰਪੂਰ ਹੈ, ਪਰ ਸਾਨੂੰ ਉਸਦੀ ਸੋਝੀ ਨਹੀਂ ਹੈ। ਹਾਂਜੀ, ਐਨ ਇਸੇ ਤਰ੍ਹਾਂ ਸਾਡੇ ਅੰਦਰ ਇਲਾਹੀ ਜੋਤ ਜਾਂ ਜੀਵਨ ਰੋਂ ਜਾਂ ਨਾਮ ਹੁਕਮ ਰਵ ਰਿਹਾ ਭਰਪੂਰ ਹੈ, ਪਰ ਸਾਨੂੰ ਉਸਦੀ ਸੋਝੀ ਨਹੀਂ ਹੈ। ਇਹ ਨਾਮ ਜਾਂ ਹੁਕਮ ਸਾਡੀ ਬੁੱਧੀ ਸਮਝ ਗਿਆਨ ਫਲੋਸਫੀ ਸਿਆਣਪਾਂ ਉਕਤੀਆਂ ਜੁਗਤੀਆਂ ਵਿਗਿਆਨ ਦੀ ਪਕੜ ਵਿੱਚ ਨਹੀਂ ਆ ਸਕਦਾ। ਇਸ ਨੂੰ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਜਾਣਿਆ ਬੁੱਝਿਆ ਪਹਿਚਾਣਿਆ ਮਹਿਸੂਸ ਕੀਤਾ ਜਾ ਸਕਦਾ ਅਤੇ ਮਾਣਿਆ ਮੰਨਿਆ ਕਮਾਇਆ ਜਾ ਸਕਦਾ ਹੈ ਅੰਤਰ ਆਤਮਾ। ਪਰ ਅਸੀਂ ਆਪੋ ਆਪਣੀ ਸੀਮਤ ਬੁੱਧੀ ਅਨੁਸਾਰ ਅਧੂਰੇ ਮਨੋਕਲਪਤ ਨਿਸ਼ਚਿਆਂ ਅਤੇ ਫੋਕੇ ਖੁਸ਼ ਗਿਆਨ ਵਿੱਚ ਹੀ ਸੰਤੁਸ਼ਟ ਹੋਏ ਬੈਠੇ ਹਾਂ ਅਤੇ ਅਧੂਰੇ ਦਿਮਾਗੀ ਗਿਆਨ ਦਾ ਹੀ ਪ੍ਰਚਾਰ ਕਰਕੇ ਭਲੇ ਭਲੇਰੇ ਬਣੇ ਫਿਰਦੇ ਹਾਂ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬੰਧਿਆ ਸਭ ਜਗ ਪਵੇ। ਗਿਆਨ ਗਿਆਨ ਕਥੇ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ। ਕਥਨੀ ਬਦਨੀ ਕਰਤਾ ਫਿਰੈ, ਹੁਕਮੇ ਮੂਲ ਨਾ ਬੁੱਝਈ ਅੰਧਾ ਕੱਚ ਨਿਕੱਚ। ਇਸ ਤਰ੍ਹਾਂ ਅਸੀਂ ਗੁਰਬਾਣੀ ਵਿੱਚ ਦਰਸਾਈ ਹੋਈ ਇਲਾਹੀ ਹੁਕਮ ਦੀ ਵਿਸ਼ੇਸ਼ਤਾ ਅਤੇ ਵਡਿਆਈ ਤੋਂ ਅਵੇਸਲੇ ਬੇਪਰਵਾਹ ਅਣਜਾਣ ਅਤੇ ਅਗਿਆਨੀ ਹਾਂ। ਗੁਰਬਾਣੀ ਵਿੱਚ ਦਰਸਾਈ ਹੋਈ ਇਲਾਹੀ ਵਿਸ਼ੇਸ਼ਤਾ ਤੋਂ ਅਤੇ ਹੁਕਮ ਰਜਾਈ ਚੱਲਣਾ ਅਤੇ ਆਤਮਕ ਸੁਖਦਾਈ ਫਲਾਂ ਤੋਂ ਵਾਂਝੇ ਰਹਿੰਦੇ ਹਾਂ। ਜਬ ਲੱਗ ਹੁਕਮ ਨਾ ਬੂਝਤਾ ਤਬ ਹੀ ਲਉ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਜਦ ਕਦੇ ਸਾਧ ਸੰਗਤ ਵਿੱਚ ਨਿਰਮਲ ਮਨ ਉੱਤੇ ਗੁਰਬਾਣੀ ਦੀ ਅੰਤਰੀਵ ਸੂਖਮ ਭਾਵਨਾ ਦੀ ਲਿਸ਼ਕ ਪੈਂਦੀ ਹੈ। ਹਾਂਜੀ, ਜਦ ਕਦੇ ਸਾਧ ਸੰਗਤ ਵਿੱਚ ਨਿਰਮਲ ਮਨ ਉੱਤੇ ਗੁਰਬਾਣੀ ਦੀ ਅੰਤਰੀਵ ਸੂਖਮ ਭਾਵਨਾਵਾਂ ਦੀ ਲਿਸ਼ਕ ਪੈਂਦੀ ਹੈ, ਸ਼ੋਹ ਲੱਗਦੀ ਹੈ, ਚੋਟ ਵੱਜਦੀ ਹੈ, ਜਿਉਂ ਜਾਣੇ ਹੁੰਦਾ ਹੈ, ਪਰਸਦਾ ਹੈ, ਤਾਂ ਸਾਡਾ ਮਨ ਉਸ ਉਨਮਨ ਦੇ ਸੂਖਮ ਸੁਰਤੀ ਦੁਆਰਾ ਨਾਮ ਸ਼ਬਦ ਜੀਵਨ ਰੋਂ ਹੁਕਮ ਨੂੰ ਬੁੱਝਦਾ ਜਾਣਦਾ ਪਹਿਚਾਣਦਾ ਅਨੁਭਵ ਕਰਦਾ, ਮਨ ਦਾ ਮਾਣਦਾ ਕਮਾਉਂਦਾ ਅਤੇ ਸਮਾਉਂਦਾ ਹੈ। ਮਨ ਦੀਆਂ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਮੋੜ ਕੇ, ਹਾਂਜੀ ਜ਼ਰੂਰੀ ਨੁਕਤੇ ਦੱਸੇ ਹਨ ਮਹਾਂਪੁਰਖਾਂ ਨੇ, ਮਨ ਦੀਆਂ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਮੋੜ ਕੇ ਇਕਾਗਰ ਚਿੱਤ ਹੋ ਕੇ ਅਗਿਆਨਤਾ ਦੇ ਅੰਧ ਗਵਾਰ ਨੂੰ ਚੀਰ ਕੇ ਪੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਸਿਮਰਨ ਕਰਕੇ ਸਾਧ ਸੰਗਤ ਵੀ ਵਿਚਰਦਿਆਂ ਹੋਇਆਂ ਗੁਰਪ੍ਰਸਾਦ ਨਦਰ ਕਰਮ ਦੁਆਰਾ ਸ਼ਬਦ ਸੁਰ ਦੇ ਮੇਲ ਨਾਲ ਅੰਤਰ ਆਤਮੇ ਅਨੁਭਵ ਦੁਆਰਾ ਹੀ ਆਤਮਕ ਜੋਤ ਦੀ ਸ਼ੋ ਛੂਤ ਲਾਗ ਜਾਗ ਖਮੀਰ ਲੱਗ ਸਕਦਾ ਹੈ। ਇਸੇ ਤਰ੍ਹਾਂ ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਦੀ ਨਦਰ ਕਟਾਖ, ਹਾਂਜੀ ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਦੀ ਨਦਰ ਕਟਾਖ, ਪਿਆਰ ਦੀ ਤੱਕਣੀ ਸ਼ੋ ਬਚਨਾਂ ਦੇ ਤੀਰ ਜੀਵਨ ਕਿਰਨਾਂ ਦੁਆਰਾ ਹੀ ਸਾਡੇ ਉਨਮਨ ਉੱਤੇ ਇਹ ਦਾਮਨਿਕ ਆਤਮਿਕ ਕਿਸਮ ਦਾ ਤਜਰਬਾ ਹੋ ਸਕਦਾ ਹੈ। ਮਾਇਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜਤਾ ਕੇ ਸਵਾਦ। ਇਸ ਤਰ੍ਹਾਂ ਸਾਡੇ ਮਨ ਤਨ ਹਿਰਦੇ ਦਾ ਅੰਧ ਗਵਾਰ ਭਰਮ ਪਲਾਵਾ ਇਉਂ ਉੱਡ ਪੁੱਡ ਜਾਂਦਾ ਹੈ ਜਿਵੇਂ ਸੂਰਜ ਚੜੇ ਤੋਂ ਹਨੇਰ। ਗੁਰਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ। ਇਹੋ ਹੀ ਅੰਦਰਲੀ ਅਨੁਭਵੀ ਆਤਮਕ ਅਵਸਥਾ ਦੀ ਤਬਦੀਲੀ ਹੈ। ਅਹਿਸਾਸ ਹੈ, ਬੁੱਝਣਾ ਹੈ, ਸੀਝਣਾ ਹੈ, ਚੀਨਣਾ ਹੈ, ਪਹਿਚਾਨਣਾ ਹੈ, ਮਾਨਣਾ ਹੈ, ਮੰਨਣਾ ਹੈ, ਕਮਾਉਣਾ ਹੈ, ਸਮਾਉਣਾ ਹੈ, ਗੱਜਣਾ ਹੈ, ਜੀਵਤ ਮਰਨਾ ਹੈ, ਜੀਵਨ ਮੁਕਤੀ ਹੈ, ਮਰੇ ਫੁਨ ਜੀਵੇ ਹੈ, ਨਵਾਂ ਜੀਵਨ ਹੈ ਅਤੇ ਬੁੱਧ ਬਦਲੀ ਸਿੱਧ ਪਾਈ ਦਾ ਇਲਾਹੀ ਕ੍ਰਿਸ਼ਮਾ ਹੈ, ਜਿਸ ਦੀ ਬਾਬਤ ਮਾਇਕੀ ਮੰਡਲ ਬਾਰੇ ਬਾਹਰਮੁਖੀ ਜੀਵਾਂ ਨੂੰ ਉੱਕਾ ਹੀ ਕੋਈ ਖਬਰ ਜਾਂ ਸੋਝੀ ਨਹੀਂ। ਹਾਂਜੀ, ਜਿਸ ਦੀ ਬਾਬਤ ਮਾਇਕੀ ਮੰਡਲ ਬਾਰੇ ਬਾਹਰਮੁਖੀ ਜੀਵਾਂ ਨੂੰ ਉੱਕਾ ਹੀ ਕੋਈ ਖਬਰ ਜਾਂ ਸੋਝੀ ਨਹੀਂ ਹੈ। ਜਿੰਨਾ ਚਿਰ ਸਾਡੇ ਅੰਤਰ ਆਤਮੇ ਗੋਬਿੰਦ ਨਹੀਂ ਗਾਜਦਾ, ਜਿੰਨਾ ਚਿਰ ਸਾਡੇ ਅੰਤਰ ਆਤਮੇ ਗੋਬਿੰਦ ਨਹੀਂ ਗਾਜਦਾ ਅਤੇ ਨਾਮ ਪ੍ਰਕਾਸ਼ ਨਹੀਂ ਹੁੰਦਾ, ਉਨਾ ਚਿਰ ਅਸੀਂ ਇਲਾਹੀ ਹੁਕਮ ਨੂੰ ਬੁੱਝ ਸੀਜ ਪਹਿਚਾਣ ਅਨੁਭਵ ਨਹੀਂ ਕਰ ਸਕਦੇ ਅਤੇ ਆਪਣੇ ਪਾਣੇ ਵਿੱਚ ਹੀ ਕਰਮ ਕਰਦੇ ਹਾਂ ਅਤੇ ਕਰਮਬੱਧ ਹੋ ਕੇ ਆਪਣਾ ਕੀਤਾ ਪਾਉਂਦੇ ਹਾਂ। ਹਉ ਹਉ ਕਰਤੇ ਕਰਮਰਤ ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉਂ ਤੋ ਏਹੂ ਕਰਮ ਬੇਕਾਰ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰ ਤੋ ਨਰਕ ਜਾਵੇ। ਜੋ ਲੋ ਪੋਟ ਉਠਾਈ ਚੱਲਿਓ ਤੋ ਲੋ ਡਾਨ ਭਰੇ, ਪੋਟ ਡਾਰ ਗੁਰ ਪੂਰਾ ਮਿਲਿਆ ਤੋ ਨਾਨਕ ਨਿਰਭਏ। ਸਾਡੇ ਮਨ ਵਿੱਚ ਅਪਰ ਅਪਾਰ ਇਲਾਹੀ ਹੁਕਮ ਦੀ ਬਾਬਤ ਜੋ ਮਨੋਕਲਪਤ ਗਿਆਨ ਜਾਂ ਨਿਸ਼ਚਾ ਹੈ, ਉਹ ਗੁਰਬਾਣੀ ਵਿੱਚ ਦਰਸਾਏ ਹੁਕਮ ਦੀ ਅਚਰਜ ਵਡਿਆਈ ਦੇ ਅਨੁਕੂਲ ਨਹੀਂ। ਹਾਂਜੀ, ਸਾਡੇ ਮਨ ਵਿੱਚ ਅਪਰ ਅਪਾਰ ਇਲਾਹੀ ਹੁਕਮ ਦੀ ਬਾਬਤ ਜੋ ਮਨੋਕਲਪਤ ਗਿਆਨ ਜਾਂ ਨਿਸ਼ਚਾ ਹੈ, ਉਹ ਗੁਰਬਾਣੀ ਵਿੱਚ ਦਰਸਾਏ ਹੁਕਮ ਦੀ ਅਚਰਜ ਵਡਿਆਈ ਦੇ ਅਨੁਕੂਲ ਨਹੀਂ, ਬਲਕਿ ਉਲਟ ਹੈ। ਅਸੀਂ ਤਾਂ ਇਲਾਹੀ ਹੁਕਮ ਨੂੰ ਆਪਣੇ ਭਾਣੇ ਬੇਬਸੀ, ਬੇਸਿਦਕੀ, ਮਨਮੁਖਤਾਈ, ਅਵੇਸਲਾਪਣ, ਬੇਪਰਵਾਹੀ, ਮਚਲਾਪਣ, ਢੀਠਤਾਈ ਲਈ ਦਿਮਾਗੀ ਬਹਾਨਾ ਹੀ ਬਣਾ ਛੱਡਿਆ। ਹੁਕਮ ਨਾ ਬੂਝੈ ਆਵਣ ਜਾਣੇ, ਪਾਪ ਕਰੈ ਤਾਂ ਪਛੋ ਤਾਣੇ। ਹਉਮੈ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁੱਝਿਆ ਜਾਏ। ਅਕਾਲ ਪੁਰਖ ਅਤੇ ਉਸਦੇ ਹੁਕਮ ਦਾ ਵਿਸ਼ਵਾਸ ਹੀ ਸਾਡੇ ਨਿਸ਼ਚੇ ਭਰੋਸੇ ਅਤੇ ਸ਼ਰਧਾ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਅਕਾਲ ਪੁਰਖ ਅਤੇ ਉਸਦਾ ਹੁਕਮ, ਉਸਦੇ ਹੁਕਮ ਦਾ ਵਿਸ਼ਵਾਸ ਹੀ ਸਾਡੇ ਨਿਸ਼ਚੇ ਭਰੋਸੇ ਅਤੇ ਸ਼ਰਧਾ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਇਸ ਤੋਂ ਬਗੈਰ ਹੋਰ ਮਾਇਕੀ ਦਿਮਾਗੀ ਗਿਆਨ ਦੇ ਨਿਸ਼ਚੇ ਸਭ ਝੂਠੇ, ਫੋਕੇ, ਬੇਬੁਨਿਆਦ ਅਤੇ ਜੜਹੀਨ ਹਨ, ਜੋ ਬਦਲਦੇ ਰਹਿੰਦੇ ਹਨ। ਇਸ ਅਲੌਕਿਕ ਦਾਨਮਿਕ ਗੁਪਤ ਆਤਮਿਕ ਮੰਡਲ ਦੀ ਖੇਲ ਨਿਰਾਲੀ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ, ਦੇਖੋ ਅਚਰਜ ਪਿਆ ਜੇ ਠਾਕਰ ਕੋ ਸੁਣਤ ਅਗਾਧ ਬੋਧ, ਸੋ ਹਿਰਦੈ ਗੁਰਦਇਆ। ਅਚਰਜ ਕਿਛ ਕਹਿਣ ਨਾ ਜਾਈ, ਬਸਤ ਅਗੋਚਰ ਪਾਈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਸੂਰਜ ਚੜ੍ਹੇ ਤੋਂ ਬਗੈਰ, ਸੂਰਜ ਚੜ੍ਹੇ ਤੋਂ ਮੋਮਬੱਤੀ ਦੀ ਰੋਸ਼ਨੀ ਦੀ ਕੋਈ ਹੈਸੀਅਤ ਨਹੀਂ ਰਹਿੰਦੀ। ਹਾਂਜੀ, ਸੂਰਜ ਚੜ੍ਹੇ ਤੋਂ ਮੋਮਬੱਤੀ ਦੀ ਰੋਸ਼ਨੀ ਦੀ ਕੋਈ ਹੈਸੀਅਤ ਨਹੀਂ ਰਹਿੰਦੀ ਅਤੇ ਬੇਅਰਥ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦ ਸਾਡੇ ਅੰਤਰ ਆਤਮੇ ਅਨੁਭਵ ਦੁਆਰਾ ਗੋਬਿੰਦ ਗੱਜਿਆ, ਨਾਮ ਬੁੱਠਾ, ਨਾਮ ਪ੍ਰਕਾਸ਼, ਹੁਕਮ ਦੀ ਰੁਣ ਚੁਣ ਦੀਸੇ ਜਾਰਾ ਹੋ ਜਾਵੇ ਤਾਂ ਸਾਡੀ ਨਿੱਕੀ ਜਿਹੀ ਹਉਮੈ ਦੀ ਕੋਈ ਹਸਤੀ ਨਹੀਂ ਰਹਿੰਦੀ ਅਤੇ ਸਾਡੀ ਸੀਮਤ ਬੁੱਧੀ ਦੀ ਸਿਆਣਪ, ਚਾਤਰੀ, ਇਹੜ ਤਿਹੜ, ਫਿਲੋਸਫੀ, ਕਿੰਤੂ, ਕਿਉਂ, ਕਿਆ, ਕੈਸੇ ਦੀ ਹੁਜਤਬਾਜ਼ੀ ਨਹੀਂ ਚੱਲਦੀ। ਦੂਆ ਤੀਆ ਵਿਸਰੈ ਸਣਕੱਕਾ ਕਿੱਕੀ। ਇਸ ਆਤਮਕ ਮੰਡਲ ਦੇ ਨਾਮ ਪ੍ਰਕਾਸ਼ ਵਿੱਚ ਹੁਕਮ ਦੀ ਸਹਿਜ ਚਾਲ ਦੁਆਰਾ ਜੀਵ ਹੁਕਮ ਰਜਾਈ ਚੱਲਣਾ ਦੇ ਉਪਦੇਸ਼ ਨੂੰ ਸਹਿ ਸਵਾਏ ਅਸ਼ੋਭ ਹੀ ਮੰਨ ਕੇ ਕਮਾ ਰਿਹਾ ਹੁੰਦਾ ਹੈ। ਇਸ ਆਤਮਕ ਮੰਡਲ ਦੇ ਨਾਮ ਪ੍ਰਕਾਸ਼ ਵਿੱਚ ਹੁਕਮ ਦੀ ਸਹਿ ਚਾਲ ਦੁਆਰਾ ਜੀਵ ਹੁਕਮ ਰਜਾਈ ਚੱਲਣਾ ਦੇ ਉਪਦੇਸ਼ ਨੂੰ ਸਹਿ ਸਵਾਏ ਅਸ਼ੋਭ ਹੀ ਮੰਨ ਕੇ ਕਮਾ ਰਿਹਾ ਹੁੰਦਾ ਹੈ ਅਤੇ ਆਪਣੇ ਭਾਣੇ ਕਰਮਾਂ ਤੋਂ ਆਜ਼ਾਦ ਹੋ ਜਾਂਦਾ। ਇਸ ਤਰ੍ਹਾਂ ਜਦ ਸਾਡਾ ਮਨ, ਤਨ, ਹਿਰਦਾ, ਹਉਮੈ ਆਤਮ ਪ੍ਰਾਇਣ ਹੋ ਜਾਵੇ, ਹਾਂਜੀ ਸਾਡਾ ਮਨ, ਤਨ, ਹਿਰਦਾ, ਹਉਮੈ ਆਤਮ ਪ੍ਰਾਇਣ ਹੋ ਜਾਵੇ ਤਾਂ ਅਸੀਂ ਹੁਕਮੀ ਬੰਦਾ ਜਾਂ ਬੈ ਖਰੀਦ ਲਾਲਾ ਗੋਲਾ ਬਣ ਸਕਦੇ ਹਾਂ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਹੁਕਮ ਬੁਝੇ ਸੋ ਸੇਵਕ ਕਹੀਏ, ਹੁਕਮ ਪਛਾਣੇ ਸੋ ਇੱਕੋ ਜਾਣੈ, ਬੰਦਾ ਕਹੀਏ ਸੋਈ। ਲਾਲੇ ਹੁਕਮ ਪਛਾਣਿਆ ਸਦਾ ਰਹੇ ਰਜਾਈ, ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ। ਅਸਲ ਵਿੱਚ ਕਾਇਨਾਤ ਦੇ ਦੋ ਮੰਡਲ ਹਨ। ਪਹਿਲਾ ਹੈ ਜੀ ਆਤਮਿਕ ਮੰਡਲ, ਦੂਜਾ ਹੈ ਤ੍ਰੈਗੁਣੀ ਮਾਇਕੀ ਮੰਡਲ। ਆਤਮਿਕ ਮੰਡਲ ਜਿਸ ਵਿੱਚ ਕਰਤਾ ਪੁਰਖ ਆਪ ਅਤੇ ਉਸ ਵਿੱਚ ਉਪਜਿਆ ਹੋਇਆ ਪ੍ਰਕਾਸ਼ ਰੂਪ ਨਾਮ ਜਾਂ ਹੁਕਮ ਪ੍ਰਵਿਰਤ ਹੈ। ਹਾਂਜੀ, ਆਤਮਿਕ ਮੰਡਲ ਕੀ ਹੈ? ਜਿਸ ਵਿੱਚ ਕਰਤਾ ਪੁਰਖ ਆਪ ਅਤੇ ਉਸ ਵਿੱਚੋਂ ਉਪਜਿਆ ਹੋਇਆ ਪ੍ਰਕਾਸ਼ ਰੂਪ ਨਾਮ ਜਾਂ ਹੁਕਮ ਪ੍ਰਵਿਰਤ ਹੈ। ਅਕਾਲ ਪੁਰਖ ਵਾਂਗ ਉਸਦਾ ਹੁਕਮ ਵੀ ਅਗੰਮ, ਅਗੋਚਰ, ਅਪਾਰ, ਅਨੰਤ, ਅਚਰਜ ਹੈ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨ ਪਾਏ, ਜਿਸ ਗੌਰ ਪੂਰਾ ਭੇਟ ਸੀ ਸੋ ਚੱਲੇ ਰਜਾਏ। ਇਸ ਹੁਕਮ ਦੀ ਖੇਹ ਨਿਰਾਲੀ ਨੂੰ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਬੁੱਝਿਆ ਤੇ ਪਹਿਚਾਣਿਆ ਜਾ ਸਕਦਾ। ਇਸ ਹੁਕਮ ਦੀ ਖੇਹ ਨਿਰਾਲੀ ਨੂੰ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਬੁੱਝਿਆ ਤੇ ਪਹਿਚਾਣਿਆ ਜਾ ਸਕਦਾ ਹੈ। ਇਹ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਦੂਸਰਾ ਹੈ ਜੀ ਤ੍ਰੈਗੁਣੀ ਮਾਇਕੀ ਮੰਡਲ, ਜੋ ਕਿ ਇਲਾਹੀ ਕਵਾਓ ਦੁਆਰਾ ਵਿਕਸਿਤ ਤੇ ਪ੍ਰਵਿਰਤ ਹੋ ਰਿਹਾ, ਜਿਸ ਵਿੱਚ ਅਸੀਂ ਹਉਮੈ ਦੇ ਭਰਮ ਭਲਾਵੇ ਵਿੱਚ ਵਿਚਰਦੇ ਹਾਂ। ਇਸ ਵਿੱਚ ਸਾਡੀਆਂ ਗਿਆਨ ਇੰਦਰੀਆਂ, ਬੁੱਧੀ ਅਤੇ ਸਰੀਰ ਕੰਮ ਕਰਦੇ ਹਨ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਸਾਡੀਆਂ ਗਿਆਨ ਇੰਦਰੀਆਂ, ਬੁੱਧੀ ਅਤੇ ਸਰੀਰ ਕੰਮ ਕਰਦੇ ਹਨ। ਜਿਸ ਤਰ੍ਹਾਂ ਨੇਤਰਹੀਣ ਬੰਦੇ ਸਿਰਫ ਹੱਥਾਂ ਦੀ ਟੋਹ ਨਾਲ ਹੀ ਕਿਸੇ ਚੀਜ਼ ਨੂੰ ਪਹਿਚਾਣ ਸਕਦੇ ਹਨ ਪਰ ਪੂਰਨ ਗਿਆਨ ਪ੍ਰਾਪਤੀ ਨਹੀਂ ਕਰ ਸਕਦੇ, ਇਸੇ ਤਰ੍ਹਾਂ ਸਾਡੀ ਸੀਮਤ ਮਾਇਕੀ ਬੁੱਧੀ ਵੀ ਮਾਇਆ ਦੇ ਭਰਮ ਭਲਾਵੇ ਦੇ ਹਨੇਰ ਵਿੱਚ ਆਤਮਕ ਖੇਹ ਨਿਰਾਲੀ ਅਥਵਾ ਹੁਕਮ ਦਾ ਸਿਰਫ ਖਿਆਲੀ ਅੰਦਾਜ਼ਾ, ਕਿਆਸ, ਸੰਕਲਪ, ਟੋਹ ਹੀ ਲਾ ਸਕਦੀ ਹੈ, ਜੋ ਅਧੂਰੀ, ਅਪੂਰਨ ਅਤੇ ਗਲਤ ਹੋ ਸਕਦੀ, ਕਿਉਂਕਿ ਇਹ ਇਲਾਹੀ ਹੁਕਮ ਖਿਆਲਾਂ ਦਾ ਵਿਸ਼ਾ ਨਹੀਂ। ਹਾਂਜੀ, ਇਹ ਇਲਾਹੀ ਹੁਕਮ ਖਿਆਲਾਂ ਦਾ ਵਿਸ਼ਾ ਨਹੀਂ, ਮਨੋਕਲਪਤ ਖਿਆਲ ਨਹੀਂ, ਮਨ ਦੀ ਸਿਆਣਪ ਨਹੀਂ, ਮਨ ਦੀ ਚਤਰਾਈ ਨਹੀਂ, ਏੜ ਤੇੜ ਨਹੀਂ, ਫਿਲੋਸਫੀ ਨਹੀਂ, ਬਲਬਲੇ ਨਹੀਂ, ਜੋਸ਼ ਨਹੀਂ, ਸ਼ੂਨ ਨਹੀਂ, ਕਰਮ ਕਿਰਿਆ ਨਹੀਂ, ਮਨੋਕਲਪਤ ਮਰਿਆਦਾ ਨਹੀਂ, ਹੱਠ ਧਰਮ ਨਹੀਂ। ਇਹ ਇਲਾਹੀ ਹੁਕਮ ਤਾਂ ਆਤਮਿਕ ਵਿਸ਼ਾ ਹੈ, ਆਤਮਿਕ ਭਾਵਨਾ ਹੈ, ਆਤਮਿਕ ਸਵੈਪਨਾ ਹੈ, ਆਤਮਿਕ ਰੁਣ ਚੁਣ ਹੈ, ਆਤਮਿਕ ਜੀਵਨ ਰੋਂ ਹੈ, ਜੀਵਨ ਰੋਂ ਦੀ ਰਵਾਨਗੀ ਹੈ, ਰਵਾਨਗੀ ਦੀ ਸਹਿਜ ਚਾਲ ਹੈ, ਅਕਥ ਕਹਾਣੀ ਹੈ, ਅਕਥ ਕਥਾ ਹੈ, ਅਦ੍ਰਿਸ਼ਟ ਖੇਲ ਹੈ, ਗੁਪਤ ਖੇਲ ਹੈ, ਪਿਰਮ ਖੇਲ ਹੈ, ਖੇਲ ਨਿਰਾਲੀ ਹੈ, ਸਹਿਜ ਚਾਲ ਹੈ, ਚੁੱਪ ਪ੍ਰੀਤ ਹੈ, ਪ੍ਰੀਤ ਦੀ ਟੁੰਬਣੀ ਹੈ, ਟੁੰਬਣੀ ਦੀ ਖਿੱਚ ਹੈ, ਖਿੱਚ ਦੀ ਰੁਣ ਚੁਣ ਹੈ, ਪ੍ਰੀਤ ਦਾ ਚਾਉ ਹੈ, ਪ੍ਰੀਤ ਦਾ ਮਲਾਰ ਹੈ, ਪ੍ਰੀਤ ਦਾ ਉਛਾਲਾ ਹੈ, ਪ੍ਰੀਤ ਦਾ ਉਬਾਲ ਹੈ, ਪ੍ਰੀਤ ਦਾ ਰਸ ਹੈ, ਪ੍ਰੀਤ ਦਾ ਰੰਗ ਹੈ, ਪ੍ਰੀਤ ਦਾ ਅਹਿਲਾਦ ਹੈ, ਪ੍ਰੀਤ ਦੀ ਮਸਤੀ ਹੈ, ਪ੍ਰੀਤ ਦਾ ਤੂਫਾਨ ਹੈ, ਨਾਮ ਹੈ। ਜੋ ਆਪ ਮਹਾਰੇ ਸਹਿ ਸਵਾਏ ਅਣਡਿੱਠੇ ਹੀ ਗੁਪਤੋ ਗੁਪਤੀ ਇੱਕ ਸਾਰ ਚੁੱਪ ਚੁਪੀਤੇ ਸਦੀਵੀ ਸਹਿ ਚਾਲ ਵਿੱਚ ਰਵ ਰਿਹਾ ਭਰਪੂਰ ਹੈ। ਦੁਨਿਆਵੀ ਮਾਂ ਆਪਣੇ ਨਵ ਜਨਮੇ ਬੱਚੇ ਦੀ ਸੰਭਾਲ, ਪਾਲਣ ਪੋਸ਼ਣ ਅਤੇ ਉਸਦੇ ਜੀਵਨ ਦੀਆਂ ਸਾਰੀਆਂ ਲੋੜਾਂ ਦਾ ਫਿਕਰ ਅਤੇ ਇੰਤਜ਼ਾਮ ਕਰਦੀ ਹੈ। ਇੱਥੋਂ ਤੱਕ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸ ਲਈ ਪੋਤੜੇ ਆਦਿ ਤਿਆਰ ਕਰ ਲੈਂਦੀ ਹੈ। ਬੱਚੇ ਲਈ ਇਹ ਸਾਰਾ ਪ੍ਰਬੰਧ ਮਾਂ ਬਾਪ ਆਪਣੇ ਆਪ ਮੋਹ ਮਮਤਾ ਵਿੱਚ ਸਾਰੀ ਉਮਰ ਕਰਦੇ ਰਹਿੰਦੇ ਹਨ। ਅਤੇ ਇਸ ਵਿੱਚ ਬੱਚੇ ਦੀ ਸਿਆਣਪ, ਚਾਤਰੀ, ਏਹੜ ਤੇਹੜ, ਫਿਕਰ, ਪ੍ਰਸ਼ਾਰਥ, ਪ੍ਰਬੰਧ ਦਾ ਕੋਈ ਹਿੱਸਾ ਨਹੀਂ ਹੁੰਦਾ, ਕਿਉਂਕਿ ਬੱਚਾ ਭੋਲਾ ਹੁੰਦਾ ਹੈ ਅਤੇ ਆਪਣੇ ਲਈ ਸਹੀ ਸੋਚ, ਵਿਚਾਰ, ਫਿਕਰ, ਪ੍ਰਬੰਧ ਨਹੀਂ ਕਰ ਸਕਦਾ। ਪਰ ਜਿਉਂ ਜਿਉਂ ਬੱਚਾ ਵੱਡਾ ਅਤੇ ਸਿਆਣਾ ਹੁੰਦਾ ਜਾਂਦਾ ਹੈ, ਉਸ ਨੂੰ ਆਪਣੀ ਵੱਖਰੀ ਹੋਂਦ ਅਤੇ ਮੈਂ ਮੇਰੀ ਦਾ ਅਹਿਸਾਸ ਹੁੰਦਾ ਜਾਂਦਾ ਹੈ ਅਤੇ ਮਨ ਮਰਜ਼ੀ ਕਰਨੀ ਸ਼ੁਰੂ ਕਰ ਦਿੰਦਾ ਹੈ ਤਾਂ ਆਪਣੇ ਕਰਮਾਂ ਅਨੁਸਾਰ ਨਤੀਜੇ ਭੁਗਤਦਾ ਹੈ। ਫਿਰ ਵੀ ਜਦ ਕਦੇ ਕੋਈ ਸੰਕਟ ਆਵੇ ਅਤੇ ਮਾਂ ਬਾਪ ਦੀ ਓਟ ਲੈ ਲਵੇ ਤਾਂ ਮਾਂ ਬਾਪ ਉਸਦੀ ਸਹਾਇਤਾ ਕਰਦੇ ਹਨ। ਇਸ ਆਧਾਰ ਤੋਂ ਸਪਸ਼ਟ ਹੈ ਕਿ ਜਦ ਤਾਈਂ ਬੱਚਾ ਆਪਣੇ ਮਾਂ ਬਾਪ ਉੱਤੇ ਭੋਲੇ ਪਾਏ ਪੂਰਨ ਭਰੋਸਾ ਕਰਦਾ ਹੈ, ਉਹਨਾਂ ਚਿਰ ਉਸਦੇ ਪਾਲਣ ਪੋਸਣ ਲਈ ਮਾਂ ਬਾਪ ਦੀ ਮਮਤਾ ਹੀ ਸੰਪੂਰਨ ਅਤੇ ਕਾਫੀ ਹੁੰਦੀ ਹੈ। ਇਸ ਵਿੱਚ ਬੱਚੇ ਦੀ ਕੋਈ ਸਿਆਣਪ ਜਾਂ ਉਗਤੀ ਉਯੋਗਤੀ ਕੰਮ ਨਹੀਂ ਕਰਦੀ। ਇਹ ਮਾਂ ਮਮਤਾ ਹਰ ਹਾਲਤ ਵਿੱਚ ਸਾਰੀ ਉਮਰ ਬੱਚੇ ਦੀ ਸਰਪ੍ਰਸਤੀ ਕਰਦੀ ਹੈ। ਜਿਉਂ ਜਿਉਂ ਬੱਚੇ ਨੂੰ ਦੁਨਿਆਵੀ ਸਿਆਣਪਾਂ ਦੀ ਪਾਹ ਚੜ੍ਹਦੀ ਜਾਂਦੀ ਹੈ, ਤਿਉਂ ਤਿਉਂ ਉਸਦਾ ਭੋਲਾਪਣ, ਵਿਸ਼ਵਾਸ ਅਤੇ ਭਰੋਸਾ ਘਟਦਾ ਜਾਂਦਾ ਹੈ ਅਤੇ ਹਉਮੈ ਦੇ ਭਰਮ ਭੁਲਾਵੇ ਵਿੱਚ ਆਪ ਹੁਦਰਾ ਹੋ ਕੇ ਆਪਣੇ ਹੀ ਭਾਣੇ ਵਿੱਚ ਵਿਚਰਦਾ ਅਤੇ ਆਪਣੇ ਕਰਮਾਂ ਦਾ ਨਤੀਜਾ ਭੋਗਦਾ ਹੈ। ਇਸ ਵਿਚਾਰ ਤੋਂ ਹੇਠ ਲਿਖੇ ਨੁਕਤੇ ਸਾਹਮਣੇ ਆਉਂਦੇ ਹਨ। ਇੱਕ ਪਾਸੇ ਹੈ ਜੀ ਭੋਲਾਪਣ ਅਤੇ ਦੂਸਰੇ ਪਾਸੇ ਹੈ ਸਿਆਣਪ। ਭੋਲਾਪਣ ਅਤੇ ਸਿਆਣਪ, ਵਿਸ਼ਵਾਸ ਅਤੇ ਬੇਸਿਦਗੀ, ਆਤਮ ਟੇਕ ਅਤੇ ਮੈਂ ਦੀ ਟੇਕ, ਤੂੰ ਤੇਰਾ ਅਤੇ ਮੈਂ ਮੇਰੀ, ਹੁਕਮ ਅਤੇ ਮਨ ਮਰਜ਼ੀ, ਇਲਾਹੀ ਰਜਾ ਅਤੇ ਆਪਣਾ ਪਾਣਾ, ਇਹਨਾਂ ਜ਼ਰੂਰੀ ਨੁਕਤਿਆਂ ਦਾ ਨਿਖਰਵਾ ਨਿਰਣਾ ਕਰਕੇ ਇਹਨਾਂ ਦੇ ਕਾਰਨਾਂ ਅਤੇ ਨਤੀਜਿਆਂ ਦੀ ਵਿਚਾਰ ਲੜੀਂਦੀ ਹੈ। ਅਸੀਂ ਸਾਰੇ ਜੀਵ ਅਕਾਲ ਪੁਰਖ ਦੇ ਬੱਚੇ ਹਾਂ, ਇਸ ਲਈ ਸਾਡਾ ਇਲਾਹੀ ਮਾਈ ਬਾਪ ਦੁਨਿਆਵੀ ਮਾਂ ਵਾਂਗ ਸਾਡੇ ਨਾਲ ਪਿਆਰ ਕਰਦਾ, ਨਿੱਤ ਪ੍ਰਿਤ ਪਾਲੇ, ਸਾਰ ਸੰਭਾਲੇ, ਪ੍ਰੇਮ ਸਹਿਤ ਗਲ ਲਾਵੇ, ਲਾਲ ਲਡਾਵੇ, ਖੇਲ ਖਿਲਾਵੇ, ਕੇਲ ਕਲਾਵੇ, ਭਲਾ ਮਨਾਇੰਦਾ ਹੈ। ਇਸ ਇਲਾਹੀ ਮਾਂ ਮਮਤਾ ਦੀ ਪਿਰਮ ਖੇਲ ਨੂੰ ਉਹ ਆਪਣੇ ਅਦਿੱਖ ਅਬੋਲ ਅਮਿੱਟ ਅਟਲ ਸਦੀਵੀ ਅਚਰਜ ਅਪਾਰ ਹੁਕਮ ਦੁਆਰਾ, ਹਾਂਜੀ, ਇਸ ਇਲਾਹੀ ਮਾਂ ਮਮਤਾ ਦੀ ਪ੍ਰੇਮ ਖੇਲ ਨੂੰ ਉਹ ਆਪਣੇ ਅਦਿੱਖ ਅਬੋਲ ਅਮਿੱਟ ਅਟਲ ਸਦੀਵੀ ਅਚਰਜ ਅਪਾਰ ਹੁਕਮ ਦੁਆਰਾ ਚੁੱਪ ਚੁਪੀਤੇ ਗੁਪਤੋ ਗੁਪਤੀ ਪ੍ਰੇਮ ਸਹਿਤ ਚਾਉ ਉਮਾੜ ਰੰਗ ਰਸ ਵਿੱਚ ਆਪ ਹੀ ਆਪਣੇ ਖੇਲ ਅਖਾੜੇ ਨੂੰ ਦੇਖਦਾ ਅਤੇ ਮਾਣ ਰਿਹਾ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ ਰੱਬ ਰਿਹਾ ਭਰਪੂਰ, ਹਰ ਆਪੇ ਸਭ ਘੱਟ ਭੋਗਦਾ ਮੇਰੇ ਗੋਬਿੰਦਾ, ਆਪੇ ਰਸੀਆ ਭੋਗੀ ਜੀਉ, ਆਪੇ ਹੁਕਮ ਵਰਦਾ ਪਿਆਰਾ, ਆਪੇ ਹੀ ਫਰਮਾਨ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਆਪੇ ਆਪ ਵਰਦਾ ਗੁਰਮੁਖ ਸੁਖ ਹੋਈ, 84 ਲੱਖ ਜੂਨਾਂ ਵਾਂਗ ਬੱਚੇ ਦੀ ਬੁੱਧੀ ਪ੍ਰਫੁੱਲਤ ਨਹੀਂ ਹੁੰਦੀ, 84 ਲੱਖ ਜੂਨਾਂ ਵਾਂਗ ਬੱਚੇ ਦੀ ਬੁੱਧੀ ਪ੍ਰਫੁੱਲਤ ਨਹੀਂ ਹੁੰਦੀ, ਇਸ ਲਈ ਉਹ ਆਪਣੀ ਸੁਰਤ ਸੰਭਾਲ ਲਈ ਕੋਈ ਸਿਆਣਪ ਪ੍ਰਬੰਧ ਜਾਂ ਫਿਕਰ ਨਹੀਂ ਕਰ ਸਕਦਾ। ਇਸੇ ਕਰਕੇ ਉਹ ਰੱਬੀ ਭਾਣੇ ਵਿੱਚ ਵਿਚਰਦਾ ਅਤੇ ਪਲਦਾ ਹੈ, ਤਦੇ ਉਸ ਦੀ ਸੁਰਤ ਸੰਭਾਲ ਅਤੇ ਪ੍ਰਫੁੱਲਤਾ ਦਾ ਸਾਰਾ ਫਿਕਰ, ਉੱਦਮ ਅਤੇ ਪ੍ਰਬੰਧ ਉਸਦੇ ਮਾਂ ਬਾਪ ਨੂੰ ਕਰਨਾ ਪੈਂਦਾ ਹੈ। ਅਸਲ ਵਿੱਚ ਮਾਂ ਬਾਪ ਦੇ ਹਿਰਦੇ ਵਿੱਚ ਜੋ ਬੱਚੇ ਲਈ ਮੋਹ ਮਮਤਾ ਦੀ ਭਾਵਨਾ ਹੁੰਦੀ ਹੈ, ਉਹ ਅਕਾਲ ਪੁਰਖ ਦਾ ਆਪਣੇ ਬੱਚਿਆਂ ਜੀਵਾਂ ਲਈ ਇਲਾਹੀ ਪਿਆਰ ਦਾ ਹੀ ਪ੍ਰਤੀਬਿੰਬ ਅਤੇ ਪ੍ਰਤੀਕ ਹੈ। ਇਸ ਤਰ੍ਹਾਂ ਜਦ ਤਾਈਂ ਬੱਚਾ ਸਿਆਣਾ ਨਹੀਂ ਹੁੰਦਾ, ਅਕਾਲ ਪੁਰਖ ਦੇ ਪਿਆਰ ਸਰੂਪ ਹੁਕਮ ਦੁਆਰਾ ਹੀ ਉਸ ਬੱਚੇ ਦੀ ਪਰਵਰਿਸ਼ ਹੁੰਦੀ ਹੈ। ਬੱਚੇ ਦੀ ਇਸ ਭੋਲੀ ਅਵਸਥਾ ਵਿੱਚ ਬੱਚੇ ਨੂੰ ਆਪਣੇ ਲਈ ਕੋਈ ਸਿਆਣਪ, ਚਾਤਰੀ, ਪ੍ਰਬੰਧ, ਫਿਕਰ, ਚਿੰਤਾ, ਇਹੜ ਤੇੜ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਉਸਦੀ ਪਰਵਰਿਸ਼ ਸਹਿ ਸਵਾਏ ਉਸਦੇ ਮਾਂ ਬਾਪ ਰਾਹੀਂ ਹੁਕਮ ਦੀ ਰਵਾਨਗੀ ਦੀ ਸਹਿ ਚਾਲ ਵਿੱਚ ਹੋ ਰਹੀ ਹੁੰਦੀ। ਬੱਚੇ ਨੂੰ ਸੁਭਾਵਕ ਹੀ ਦ੍ਰਿੜ ਨਿਸ਼ਚਾ ਹੁੰਦਾ ਹੈ ਕਿ ਉਸਦੀ ਕੋਈ ਆਪਣੀ ਪਿਆਰ ਕਰਨ ਵਾਲੀ, ਰਾਖੀ ਕਰਨ ਵਾਲੀ, ਸੰਭਾਲਣ ਵਾਲੀ, ਖੇਲ ਖਿਲਾਉਣ ਵਾਲੀ, ਲਾਲ ਲਡਾਉਣ ਵਾਲੀ, ਫਿਕਰ ਕਰਨ ਵਾਲੀ, ਸ਼ੁਭ ਚਿੰਤਕ ਹਸਤੀ ਹੈ ਜੋ ਉਸਦੀ ਪਿਆਰ ਭਾਵਨਾ ਨਾਲ ਪਰਵਰਿਸ਼ ਕਰਦੀ ਹੈ। ਇਸ ਲਈ ਬੱਚਾ ਬੇਫਿਕਰ ਹੋ ਕੇ, ਆਸਾ ਮਨਸਾ ਰਹਿਤ, ਨਿਸਲ ਹੋ ਕੇ, ਨਿਸ਼ਚਿੰਤ ਹੋ ਕੇ ਆਪਣੇ ਮਾਂ ਬਾਪ ਦੀ ਪਿਆਰ ਭਾਵਨਾ ਦੀ ਛਤਰ ਛਾਇਆ ਹੇਠ ਖੇਲ ਖਿਲਾਉਂਦਾ, ਲਾਲ ਲਡਾਉਂਦਾ, ਚਾਓ ਵਿੱਚ, ਖੁਸ਼ੀ ਵਿੱਚ, ਖੇੜੇ ਵਿੱਚ, ਰੰਗ ਹੱਸੇ, ਰੰਗ ਰੋਵੇ, ਚੁੱਪ ਵੀ ਕਰ ਜਾਏ ਵਾਲੇ ਇਲਾਹੀ ਹੁਕਮ ਵਿੱਚ ਕੁਦਰਤੀ ਸਹਿ ਜੀਵਨ ਬਤੀਤ ਕਰਦਾ। ਹਾਂਜੀ, ਜਿਉਂ ਜਿਉਂ ਬੱਚਾ ਸਿਆਣਾ ਹੁੰਦਾ ਜਾਂਦਾ ਹੈ ਉਸਦੀ ਹਉਮੈ ਵੀ ਪ੍ਰਫੁੱਲਤ ਅਤੇ ਵਿਕਸਿਤ ਹੁੰਦੀ ਜਾਂਦੀ ਅਤੇ ਉਹ ਆਪਣੀ ਸਿਆਣਪ ਅਤੇ ਚਾਤਰੀ ਨਾਲ ਇਲਾਹੀ ਹੁਕਮ ਤੋਂ ਦਰੇਡੇ ਅਤੇ ਬੇਮੁਖ ਹੁੰਦਾ ਜਾਂਦਾ ਅਤੇ ਆਪਣੇ ਭਾਣੇ ਵਿੱਚ ਮਨ ਮਰਜ਼ੀ ਕਰਦਾ। ਇਸ ਤਰ੍ਹਾਂ ਮਾਂ ਬਾਪ ਦੇ ਮੋਹ ਮਮਤਾ ਦੁਆਰਾ ਮਿਲ ਰਹੇ ਇਲਾਹੀ ਪਿਆਰ ਦੀ ਸੁਖਨਾਈ ਭਾਵਨਾ ਤੋਂ ਵਾਂਝਾ ਹੁੰਦਾ ਜਾਂਦਾ। ਜਿਉਂ ਜਿਉਂ ਸਿਆਣਾ ਹੁੰਦਾ ਹੈ ਤਿਉਂ ਤਿਉਂ ਇਸ ਸੁਖਦਾਈ ਭਾਵਨਾ ਤੋਂ ਵਾਂਝਾ ਹੁੰਦਾ ਜਾਂਦਾ। ਇਸ ਉਦਾਹਰਣ ਤੋਂ ਸਪਸ਼ਟ ਹੈ ਕਿ ਸਾਡੀ ਆਪਣੀ ਹਉਮੈ ਦੇ ਪਰਮ ਪਲਾਵੇ ਵਿੱਚੋਂ ਉਪਜੀ ਸਿਆਣਪ ਚਾਤਰੀ ਏੜ ਤੇੜ ਫਿਲੋਸਫੀ ਕਿੰਤੂ ਹੀ ਸਾਨੂੰ ਇਲਾਹੀ ਹੁਕਮ, ਇਲਾਹੀ ਨਿੱਘੀ ਗੋਦ, ਰੱਬੀ ਹਜੂਰੀ, ਰੱਬੀ ਸਰਪ੍ਰਸਤੀ, ਰੱਬੀ ਹਮਦਰਦੀ, ਰੱਬੀ ਪਿਆਰ, ਰੱਬੀ ਦਾਤਾਂ, ਰੱਬੀ ਸ਼ਕਤੀ, ਰੱਬੀ ਗਿਆਨ, ਰੱਬੀ ਪ੍ਰਕਾਸ਼, ਰੱਬੀ ਲਾਡ, ਰੱਬੀ ਰਸ, ਰੱਬੀ ਰੰਗ, ਰੱਬੀ ਖੇੜਾ, ਰੱਬੀ ਚਾਓ, ਰੱਬੀ ਪ੍ਰੀਤ ਨਾਮ ਤੋਂ ਵਾਂਝਾ ਰੱਖਦਾ ਹੈ। ਤਦੇ ਗੁਰਬਾਣੀ ਵਿੱਚ ਸਾਨੂੰ ਤਾੜਨਾ ਕੀਤੀ ਹੈ, ਕਥਨੀ ਬਦਨੀ ਕਰਤਾ ਫਿਰੈ, ਹੁਕਮੇ ਮੂਲ ਨਾ ਬੁੱਝਈ, ਅੰਧਾ ਕੱਚ ਨਿਕੱਚ, ਸੱਸਾ ਸਿਆਣ ਪਛਾੜ ਆਨਾ, ਹਿਕਮਤ ਹੁਕਮ ਨਾ ਪ੍ਰਪਤੀ ਆਨਾ। ਸਾਡੇ ਸਿਆਣਿਆਂ ਭਲੇ ਭਲੇਰਿਆਂ ਲਈ ਕਿੰਨੀ ਨਮੋਸ਼ੀ ਦੀ ਗੱਲ ਹੈ ਕਿ ਇਤਨਾ ਦਿਮਾਗੀ ਵਿਕਾਸ, ਸੂਖਮ ਵਿਗਿਆਨ, ਧਾਰਮਿਕ ਗਿਆਨ, ਫਿਲੋਸਫੀ, ਧਾਰਮਿਕ ਪ੍ਰਚਾਰ, ਅਨੇਕਾਂ ਧਰਮਾਂ ਕਰਮ ਕਿਰਿਆਂ ਦੇ ਹੁੰਦਿਆਂ ਹੋਇਆਂ ਵੀ ਸਾਡੇ ਅੰਦਰ ਬੇਬੀ ਵਰਗਾ ਸੁਭਾਵਕ ਕੁਦਰਤੀ ਭੋਲਾ ਦ੍ਰਿੜ ਨਿਸ਼ਚਾ ਜਾਂ ਵਿਸ਼ਵਾਸ ਨਹੀਂ ਹੁੰਦਾ। ਜੋ ਬੇਬੀ ਨੂੰ ਆਪਣੇ ਦੁਨਿਆਵੀ ਮਾਂ ਬਾਪ ਉੱਤੇ ਹੈ, ਪਰ ਇਹ ਹਉਮੈ ਬੇੜੀਆਂ ਸਿਆਣਪਾਂ ਅਤੇ ਚਾਤਰੀਆਂ, ਗੱਲੀ ਬਾਤੀ, ਦਿਮਾਗੀ ਸਮਝ, ਉਕਤੀਆਂ ਜੁਗਤੀਆਂ, ਖੁਸ਼ ਗਿਆਨ, ਕਰਮ ਕਾਂਡ, ਹੱਠ ਧਰਮ ਨਾਲ ਤਿਆਗੀਆਂ ਜਾਂ ਗਲੋਂ ਨਹੀਂ ਲੈ ਸਕਦੀਆਂ। ਹਾਂਜੀ, ਇਹ ਹਉਮੈ ਬੇੜੀਆਂ ਸਿਆਣਪਾਂ ਅਤੇ ਚਾਤਰੀਆਂ, ਗੱਲੀ ਬਾਤੀ, ਦਿਮਾਗੀ ਸਮਝ, ਉਕਤੀਆਂ ਜੁਗਤੀਆਂ, ਖੁਸ਼ ਗਿਆਨ, ਕਰਮ ਕਾਂਡ, ਹੱਠ ਧਰਮ ਨਾਲ ਤਿਆਗੀਆਂ ਜਾਂ ਗਲੋਂ ਨਹੀਂ ਲੈ ਸਕਦੀਆਂ। ਸਾਡੀਆਂ ਸਿਆਣਪਾਂ ਸਾਡੀ ਹਉਮੈ ਦਾ ਵਿਕਾਸ ਹਨ ਅਤੇ ਹਉਮੈ ਦੀ ਅਗਿਆਨਤਾ ਵਿੱਚ ਉਪਜੀਆਂ ਹਨ। ਦੂਜੇ ਲਫ਼ਜ਼ਾਂ ਵਿੱਚ, ਸਾਡੀਆਂ ਸਿਆਣਪਾਂ ਅਕਲਾਂ ਦਿਮਾਗੀ ਗਿਆਨ ਨੂੰ ਹਉਮੈ ਦੀ ਰੰਗਣ ਚੜ੍ਹੀ ਹੋਈ ਹੈ ਅਤੇ ਅਸੀਂ ਮਾਇਕੀ ਦੁਨੀਆਂ ਵਿੱਚ ਆਪਣੀ ਮਨਮਰਜ਼ੀ ਨਾਲ ਹਉਮੈ ਦੀ ਗੁੱਜੀ ਸ਼ਤਰੰਜ ਖੇਲ ਰਹੇ ਹਾਂ, ਜਿਸ ਵਿੱਚ ਜੂਏ ਵਾਂਗ ਅਕਸਰ ਹਾਰ ਹੀ ਹੁੰਦੀ ਹੈ। ਅਸਲ ਵਿੱਚ ਹਉਮੈ ਦਾ ਬੀਜ ਮਨ ਦੇ ਅੰਧਕਵਾਰ ਹਨੇਰ ਵਿੱਚ ਹੀ ਪੁੰਗਰਦਾ ਅਤੇ ਪਲਦਾ ਹੈ। ਅਸਲ ਵਿੱਚ ਹਉਮੈ ਦਾ ਬੀਜ ਮਨ ਦੇ ਅੰਧਕਵਾਰ ਹਨੇਰ ਵਿੱਚ ਹੀ ਪੁੰਗਰਦਾ ਅਤੇ ਪਲਦਾ ਹੈ। ਹਉਮੈ ਮਨ ਦੀ ਰੰਗਤ ਜਾਂ ਭਾਵਨਾ ਹੀ ਹੈ। ਹਉਮੈ ਵਾਲੀ ਮੈਂ ਮੇਰੀ ਦੀ ਭਾਵਨਾ ਪਰਮੇਸ਼ਰ ਦੀ ਭੁੱਲ ਜਾਂ ਵਿਸ਼ਵਾਸਹੀਣਤਾ ਹੀ ਹੈ। ਜਿਸ ਤਰ੍ਹਾਂ ਚਾਨਣ ਦੀ ਅਣਹੋਂਦ ਨੂੰ ਹੀ ਹਨੇਰਾ ਕਿਹਾ ਜਾਂਦਾ, ਇਸ ਲਈ ਹਉਮੈ ਦੇ ਮਾਰਨ ਜਾਂ ਨਾਸ਼ ਕਰਨ ਦਾ ਸਵਾਲ ਹੀ ਨਹੀਂ, ਬਲਕਿ ਹਉਮੈ ਦੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਹੀ ਲੋੜ ਹੈ। ਜਾਂ ਇਉਂ ਕਹੋ ਕਿ ਹਉਮੈ ਦੇ ਰੋਗੀ ਬੂਟੇ ਨੂੰ ਆਤਮਕ ਪਿਉਂਦ ਹੀ ਚਾੜੀ ਜਾ ਸਕਦੀ ਹੈ। ਹਾਂਜੀ, ਹਉਮੈ ਦੇ ਰੋਗੀ ਬੂਟੇ ਨੂੰ ਆਤਮਕ ਪਿਉਂਦ ਹੀ ਚਾੜੀ ਜਾ ਸਕਦੀ, ਤਾਂ ਕਿ ਹਉਮੈ ਦੇ ਦੁਖਦਾਈ ਕੰਡਿਆਂ ਵਾਲੇ ਬੂਟੇ ਉੱਤੇ ਨੀਵੇਂ ਮਾਇਕੀ ਕੌੜੇ ਕੁਸੈਲੇ ਖੱਟੇ ਜ਼ਹਿਰੀਲੇ ਫਲਾਂ ਦੀ ਬਜਾਏ ਮਿੱਠੇ ਰਸਦਾਇਕ, ਲਾਭਦਾਇਕ, ਪ੍ਰੀਤ ਪ੍ਰੇਮ ਰਸ ਚਾਓ ਦੇ ਉੱਤਮ ਦੈਵੀ ਫਲ ਲੱਗ ਸਕਣ। ਸਾਡੇ ਹਉਮੈ ਬੇੜੇ ਮਨ ਨੂੰ ਪਿਉਂਦ ਚਾੜਨੀ, ਉਲਟੀ ਖੇਲ, ਮਤ ਬਦਲਣ, ਜੀਵਤ ਮਰੇ ਹੋਣਾ ਹੀ ਹਉਮੈ ਰੋਗ ਦਾ ਇਲਾਜ ਹੈ। ਹਾਂਜੀ, ਹਉਮੈ ਰੋਗ ਦਾ ਕੀ ਇਲਾਜ? ਮਹਾਂਪੁਰਖ ਨੇ ਦੱਸਿਆ, ਹਉਮੈ ਬੇੜੇ ਮਨ ਨੂੰ ਪਿਉਂਦ ਚਾੜਨੀ, ਉਲਟੀ ਖੇਲ, ਮਤ ਬਦਲਣ, ਜੀਵਤ ਮਰੇ ਹੋਣਾ ਹੀ ਹਉਮੈ ਰੋਗ ਦਾ ਇਲਾਜ ਹੈ। ਜਿੰਨਾ ਚਿਰ ਹਉਮੈ ਦੀ ਭਾਵਨਾ ਵੱਲੋਂ ਜੀਵਤ ਮਰੇ ਹੋ ਕੇ ਸਾਡੀ ਮਤ ਨਹੀਂ ਬਦਲਦੀ, ਸਾਡਾ ਮਨ ਹਉਮੈ ਦੀ ਰੰਗਣ ਨਾਲ ਆਪਣੇ ਭਾਣੇ ਵਿੱਚ ਹੀ ਵਿਚਰਦਾ ਹੈ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸੇ ਇਕਠਾਏ, ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ, ਹੁਕਮ ਮੰਨੇ ਤਾਂ ਹਰ ਮਿਲੈ ਤਾਂ ਵਿੱਚੋਂ ਹਉਮੈ ਜਾਏ ਰਹਾਓ। ਹਉਮੈ ਸਭ ਸਰੀਰ ਹੈ, ਹਉਮੈ ਉਪਤ ਹੋਏ, ਹਉਮੈ ਵੱਡਾ ਗਵਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਈ, ਹਉਮੈ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁੱਝਿਆ ਜਾਏ। ਹਉਮੈ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁੱਝਿਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗਤ ਜੀਓ, ਮਹਾਂਪੁਰਖਾਂ ਨੇ ਇਸ ਹੁਕਮ ਦੇ ਵਿਸ਼ੇ 'ਤੇ 9 ਲਿਖਾਂ ਦੀ ਲੜੀ ਲਿਖੀ, ਇਹਦੇ 6ਵੇਂ ਭਾਗ ਨਾਲ ਆਪਾਂ ਸਾਂਝ ਕੀਤੀ ਹੈ। ਇਸੇ ਤਰ੍ਹਾਂ ਸਿਮਰਨ ਦੇ ਉੱਤੇ 16 ਲੇਖਾਂ ਦੀ ਲੜੀ ਲਿਖੀ ਹੈ ਮਹਾਂਪੁਰਖਾਂ ਨੇ। ਸੰਗਤ ਦੇ ਉੱਤੇ 14 ਲੇਖ ਲਿਖੇ ਹਨ। ਧਰਮ ਮਜ਼ਬ ਰੋਸੇ ਗਿਲੇ ਧਰਮ ਪ੍ਰਚਾਰ, ਵੱਖ ਵੱਖ ਟੋਪਿਕ, ਸਭ ਬਹੁਤ ਵਡਮੁੱਲੇ ਟੋਪਿਕ ਹਨ। ਸੋ ਜਿਨ੍ਹਾਂ ਗੁਰੂ ਪਿਆਰਿਆਂ ਕੋਲ ਇਹ ਲਿਖਤਾਂ ਨਹੀਂ ਹਨ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਬਿਲਕੁਲ ਨਾ ਮਾਤਰ ਜੀ ਭੇਟਾ, ਸਿਰਫ 130 ਰੁਪਏ ਵਿੱਚ ਪੂਰਾ 13 ਕਿਤਾਬਾਂ ਦਾ ਸੈੱਟ ਉਪਲਬਧ ਹੈ। ਆਪ ਜੀ ਜ਼ਰੂਰ ਲਿਜਾਣ ਦੀ ਕਿਰਪਾ ਕਰੋ, ਆਪ ਪੜ੍ਹੋ। ਹੋਰ ਜੋ ਗੁਰਸਿੱਖ ਭੈਣ ਵੀਰ ਆਪ ਜੀ ਦੇ ਘਰ ਆਉਂਦੇ ਹਨ, ਉਹਨਾਂ ਨੂੰ ਵੀ ਗਿਫਟ ਦੇ ਤੌਰ 'ਤੇ ਦੇ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।